ਇਹ ਇੱਕੇ ਸ਼ਸਤਰ ਦੇ ਵਿੱਚ ਪੰਜ ਗੁਣ ਹਨ। ਇੱਕ ਕਲਾ ਨੱਪੋ ਇੱਕ ਗੁਣ, ਦੂਜੀ ਕਲਾ ਨੱਪੋ ਦੂਜਾ ਗੁਣ। ਇਸ ਤਰ੍ਹਾਂ ਪੰਜ ਗੁਣਾਂ ਦੇ ਇਹ ਸ਼ਸਤਰ ਇੱਕ ਥਾਂ 'ਤੇ ਟਿਕ ਕੇ ਤਿਆਰ ਕਰਵਾਇਆ ਜੋ ਸਤਿਗੁਰੂ ਨੂੰ ਭੇਟ ਕਰਨਾ। ਫਿਰ ਰਾਜੇ ਨੇ ਇੱਕ ਚੰਨਣ ਦੀ ਚੌਂਕੀ ਬਣਵਾਈ। ਇਸ ਵਿੱਚ ਇਸ ਤਰ੍ਹਾਂ ਦੀ ਕਲਾ ਰੱਖੀ ਹੈ ਕਿ ਇੱਕ ਥਾਂ ਦੱਬਿਆਂ ਇਹ ਚੌਪੜ ਵਿੱਚ ਜਾਂਦੀ ਹੈ ਅਤੇ ਪੁਤਲੀਆਂ ਚਾਰੇ ਪਾਸੇ ਖੇਡਣ ਆ ਬੈਠਦੀਆਂ ਹਨ। ਇਸੇ ਤਰ੍ਹਾਂ ਇੱਕ ਕੀਮਤੀ ਕਟੋਰਾ ਬਣਵਾਇਆ। ਪੰਜ ਘੋੜੇ ਬੜੇ ਫੁਰਤੀਲੇ ਲੱਭੇ ਗਏ, ਬੰਦੂਕਾਂ ਅਤੇ ਹੋਰ ਸ਼ਾਸਤਰ ਕਢਵਾਏ ਗਏ। ਢਾਕੇ ਤੋਂ ਵਿਸ਼ੇਸ਼ ਤੌਰ 'ਤੇ ਮਲਮਲ ਅਤੇ ਰੇਸ਼ਮ, ਜ਼ਿਗਾ ਕਲਗੀ ਅਤੇ ਮੋਤੀਆਂ ਦੇ ਹਾਰ, ਅਨੇਕਾਂ ਸਮਾਨ, ਜੋ ਜੋ ਚਿੱਤ ਵਿੱਚ ਆਉਂਦਾ, ਜੋ ਜੋ ਅੱਖਾਂ ਦੇ ਸਾਹਮਣੇ ਆਉਂਦਾ, ਉਹ ਗੁਰੂ ਦੇ ਨਿਮਿੱਤ ਰੱਖੀ ਜਾ ਰਿਹਾ, ਤਿਆਰ ਕਰਵਾਈ ਜਾ ਰਿਹਾ। ਇਹਨਾਂ ਸਾਰੀਆਂ ਤਿਆਰੀਆਂ ਵਿੱਚ ਸਭ ਤੋਂ ਪਹਿਲੀ ਗੱਲ ਜੋ ਰਾਜਾ ਨੇ ਇਹ ਕੀਤੀ ਉਹ ਇਹ ਸੀ ਕਿ ਮੰਤਰੀਆਂ ਨਾਲ ਸਲਾਹ ਕਰਕੇ ਰਾਜ ਦਾ ਪ੍ਰਬੰਧ ਉਹਨਾਂ ਦੇ ਸਪੁਰਦ ਕੀਤਾ ਜਾਵੇ। ਮੰਤਰੀ ਸਾਰੇ ਪੁਰਾਣੇ ਸਨ, ਸਾਰੇ ਗੁਰੂ ਤੇਗ ਬਹਾਦਰ ਜੀ ਤੋਂ ਮੰਤਰ ਲੈ ਚੁੱਕੇ ਸਨ, ਦਰਸ਼ਨ ਦੇ ਸੁਭਾਗੀ ਹੋ ਚੁੱਕੇ ਸਨ, ਇਸ ਲਈ ਵਿਸ਼ਵਾਸ ਪਾਤਰ ਸਨ। ਸਾਰਿਆਂ ਨੇ ਜਦ ਸੁਣਿਆ ਆਪਣੇ ਧਨ ਭਾਗ ਜਾਣੇ ਕਿ ਸਾਡਾ ਰਾਜਾ ਆਪਣੇ ਪਿਤਾ ਦੇ ਰਾਹੇ ਤੁਰਨ ਲੱਗਾ ਔਰ ਪਿਤਾ ਦੀ ਇੱਛਾ ਪੂਰਨ ਕਰਨ ਲੱਗਾ। ਸਤਸੰਗੀ ਹੋ ਜਾਵੇਗਾ ਤਾਂ ਪ੍ਰਜਾ ਦੇ ਧਨ ਭਾਗ ਰਾਜ ਧਰਮ ਨਾਲ ਕਰੇਗਾ। ਰਾਜਾ ਨੇ ਮਾਈ ਨਾਲ ਸਲਾਹ ਕਰਕੇ ਵੱਡੇ ਮੰਤਰੀ ਨੂੰ ਵੀ ਨਾਲ ਲਿਜਾਣ ਦੀ ਠਹਿਰਾਈ। ਬਾਕੀ ਦੇ ਮੰਤਰੀ ਦੀਵਾਨ ਅਤੇ ਉਹਨਾਂ ਦੇ ਦਾਰਾਂ ਦੇ ਸਿਰ ਰਾਜ ਪ੍ਰਬੰਧ ਰੱਖ ਕੇ ਤਿਆਰੀ ਦੇ ਦਿਨਾਂ ਵਿੱਚ ਵੇਖ ਲਿਆ ਕਿ ਮੇਰੇ ਪ੍ਰੇਮ ਨਾਲ ਵਿੰਨੇ ਜਾਣੇ ਤੇ ਇਹ ਅਹਿਲਕਾਰ ਪ੍ਰਬੰਧ ਐਸਾ ਕਰਨਗੇ ਜਿਸ ਨਾਲ ਮੇਰੀ ਪ੍ਰਜਾ ਸੁਖੀ ਅਤੇ ਸ਼ਾਂਤੀ ਵਿੱਚ ਰਹੇਗੀ। ਇਹ ਪ੍ਰਬੰਧ ਕਰਕੇ ਰਾਜਾ ਨੇ ਕਿਤਨਾ ਸਮਾਂ ਤੋਹਫੇ ਅਤੇ ਸੁਗਾਤਾਂ ਦੀ ਤਿਆਰੀ 'ਤੇ ਲਗਾਇਆ। ਮਨ ਦੀ ਦਸ਼ਾ ਪ੍ਰੇਮ ਵਾਲੀ ਵਧੇਰੇ ਹੁੰਦੀ ਗਈ। ਰਾਜ ਅਤੇ ਜਵਾਨੀ ਅਤੇ ਉੱਤੋਂ ਸਵਰਨਮਤੀ ਮਾਤਾ ਸਿਆਣੀ, ਪ੍ਰੇਮ ਨੇ ਡਾਢਾ ਆਰੋਗ ਅਤੇ ਸੁੱਖ ਵਾਲਾ ਰਸਤਾ ਫੜੀ ਰੱਖਿਆ। ਚਾਓ ਅਤੇ ਵੈਰਾਗ, ਖਿੱਚ ਅਤੇ ਸ਼ੁਕਰ, ਅਦਬ ਅਤੇ ਉਛਾਲਾ ਡਾਢੇ ਮਿਲਵੇਂ ਟੁਰਦੇ ਰਹੇ। ਪਰ ਪ੍ਰੇਮ ਪ੍ਰੇਮ ਹੈ, ਕਈ ਵੀਰ ਕਾਂਗਾਂ ਵਾਂਗੂ ਚਾੜਾਵੇ ਅਤੇ ਉਛਾਲੇ ਪਾਵੇ, ਰਾਜਾ ਵੈਰਾਗ ਕਰੇ। ਸਿਆਣੀ ਮਾਂ ਨੇ ਪੁੱਤਰ ਨੂੰ ਆਪਣਾ ਉਹ ਭੇਦ ਵੀ ਦੱਸਿਆ ਜੋ ਉਸ ਨੂੰ ਪਤਾ ਨਹੀਂ ਸੀ। ਇੱਕ ਬਹੁਤ ਸੁੰਦਰ ਬੀੜ ਪੋਥੀ ਸਾਹਿਬ ਜੋ ਇਹਨਾਂ 'ਤੇ ਬਖਸ਼ਿਸ਼ ਵਜੋਂ ਸ੍ਰੀ ਗੁਰੂ ਜੀ ਬਖਸ਼ ਗਏ ਸਨ ਅਤੇ ਘਰ ਵਿੱਚ ਉਸਦਾ ਪ੍ਰਕਾਸ਼ ਸੀ। ਇਕਾਂਤ ਕਮਰੇ ਦੇ ਵਿੱਚ ਮਾਤਾ ਉਸ 'ਤੇ ਬੈਠ ਕੇ ਪਾਠ ਵੀ ਕਰਦੀ, ਅਰਦਾਸ ਵੀ ਕਰਦੀ ਅਤੇ ਲੀਨ ਵੀ ਹੋ ਜਾਂਦੇ। ਸੁਗੜ ਮਾਂ ਨੇ ਪੁੱਤਰ ਨੂੰ ਦੱਸ ਕੇ ਗੁਰਬਾਣੀ ਵਿੱਚ ਲਾ ਲਿਆ ਕਿ ਪੁੱਤਰ ਜੀ, ਜਦੋਂ ਮਨ ਦਲਗੀਰ ਹੋਵੇ ਇਹਦੀ ਸ਼ਰਨ ਬੈਠਣਾ, ਪਾਠ ਪੜ੍ਹਨਾ, ਫਿਰ ਉਹਨੂੰ ਵਿਚਾਰਨਾ। ਇਹ ਜਿਹੜੀ ਦਲਗੀਰੀ ਇਹ ਉਦਾਸੀ ਹੈ ਨਾ, ਇਹ ਸਹਿਜ ਦੀ ਅਵਸਥਾ ਬਣਾ ਦੇਵੇਗੀ। ਗੁਰਬਾਣੀ ਦੇ ਪਾਠ ਨੇ ਪ੍ਰੇਮ ਨੂੰ ਬੜਾ ਵਧਾਇਆ, ਪਰ ਨੇਕ ਮਾਂ ਨੇ ਐਸੇ ਰਾਹੇ ਟੋਰਿਆ ਅਤੇ ਐਸੀ ਸਮਾਧ ਵਿੱਚ ਰੱਖਿਆ ਕਿ ਬੱਚੇ ਉੱਤੇ ਪ੍ਰਵਾਨ ਗ੍ਰਸਤ ਉਦਾਸ ਦਾ ਹੀ ਅਸਰ ਪਿਆ। ਇੱਕ ਦਿਨ ਰਾਜਕੁਮਾਰ ਸਾਰੀ ਤਿਆਰੀ ਕਰ ਚੁੱਕਣ ਮਗਰੋਂ ਆਪਣੀ ਮਾਤਾ ਜੀ ਪਾਸ ਆਇਆ। ਨੈਣ ਭਰੇ ਹੋਏ ਸਨ ਪਰ ਗੱਲਾਂ ਲਾਲ ਸੂਈਆਂ ਸਨ। ਆਇਆ ਤੇ ਆਖਣ ਲੱਗਾ, ਮਾਤਾ ਜੀਓ, ਗੁਰਬਾਣੀ ਆਖਦੀ ਹੈ ਹਾਂ ਦੂਰ ਕਰ, ਤੇ ਮੈਂ ਜੋ ਕੁਝ ਆਪਣੇ ਸਤਿਗੁਰ ਲਈ ਤਿਆਰ ਕਰਵਾਇਆ ਹੈ ਤੇ ਚਾਓ ਵਿੱਚ ਕਰਵਾਇਆ ਹੈ, ਇਹ ਚਾਓ ਅਮੀਏ ਰਜੋ ਗੁਣੀ ਹੈ। ਪੰਡਿਤ ਜੀ ਆਖਦੇ ਸਨ ਸਾਰੇ ਚਾਓ ਰਜੋ ਗੁਣੀ ਹੁੰਦੇ ਹਨ ਤੇ ਰਜੋ ਗੁਣ ਹਾਂ ਹੈ ਤੇ ਹਾਂ ਨੀਵੀਂ ਦਸ਼ਾ ਹੈ। ਗੁਰਬਾਣੀ ਵੀ ਕਹਿੰਦੀ ਹੈ ਕਿ ਤਿੰਨਾਂ ਗੁਣਾਂ ਤੋਂ ਲੰਘ ਕੇ ਚੌਥੇ ਪਦ ਵਿੱਚ ਆ। ਸੋ ਅੰਮਾ ਜੀ, ਮੇਰੀਆਂ ਰਜੂਗੁਣ ਵਿੱਚ ਤਿਆਰ ਕੀਤੀਆਂ ਭੇਟਾਂ ਵੇਖ ਕੇ ਉਹਨਾਂ ਅੰਤਰਜਾਮੀਆਂ ਨੇ ਜੇ ਕਬੂਲੀਆਂ ਨਾ ਤਾਂ ਮੈਨੂੰ ਪਰੇ ਧੱਕਾ ਦੇ ਦਿੱਤਾ। ਮੈਂ ਕੀ ਕਰਾਂਗਾ? ਤੁਸੀਂ ਆਖਦੇ ਹੋ ਉਸ ਦਰ ਤੇ ਰਾਜਾ ਤੇ ਕਾਹੀ ਇੱਕੋ ਜਿਹੇ ਬਰਾਬਰ ਹਨ। ਇਹ ਕਹਿੰਦਿਆਂ ਰਾਜੇ ਦੇ ਨੈਣ ਭਰ ਲੱਗੇ, ਪਰ ਉਹ ਬੁੱਲ ਟੁੱਕੇ ਕਿ ਅਥਰੂ ਰੁਕ ਜਾਣ, ਐਂ ਲਾਲ ਹੋ ਜਾਵੇ, ਗਲਾ ਰੁਕ ਰੁਕ ਜਾਵੇ ਤੇ ਫਿਰ ਦੰਦਾਂ ਵਿੱਚ ਜੀਭ ਲੈ ਕੇ ਦਬਾਵੇ, ਪਰ ਨੈਣਾਂ ਦਾ ਭਰ ਭਰ ਆਉਣਾ ਅੰਮਾ ਤੋਂ ਛਿਪ ਨਾ ਸਕਿਆ। ਇਹ ਦੇਖ ਕੇ ਮਾਤਾ ਬੋਲੀ, ਪੁੱਤਰ ਧਿਆਨ ਨਾਲ ਸੁਣ, ਤੇਰੇ ਪਿਤਾ ਜੀ ਕਿੰਨਾ ਚਿਰ ਦਰਸ਼ਨ ਪਰਸ ਕੇ ਜੀਵੇ, ਸਤਸੰਗ ਵਿੱਚ ਰਹਿ। 594 ਸਿੱਖ ਉਹਨਾਂ ਨੇ ਆਪਣੇ ਸਤਸੰਗ ਲਈ ਸਤਿਗੁਰਾਂ ਤੋਂ ਆਪਣੇ ਪਾਸ ਰੱਖ ਲਏ ਸਨ, ਜੋ ਸਾਨੂੰ ਸਿੱਖ ਬਣਾ ਕੇ ਸਾਰੀ ਸਿੱਖਿਆ ਵਿੱਚ ਜਾਣੂ ਕਰਕੇ ਔਰ ਸਾਡੇ ਵਿੱਚ ਨਾਮ ਰਸ ਦੀ ਪਕਿਆਈ ਕਰਕੇ ਫਿਰ ਤੁਰੇ ਸਨ। ਜੋ ਕੁਛ ਗੁਰੂ ਮੇਹਰ ਤੇ ਸਤਸੰਗ ਨਾਲ ਸਾਨੂੰ ਲੱਭਾ, ਉਸ ਦਾ ਸਾਰਾ ਵਿਚਾਰ ਇਹ ਹੈ ਕਿ ਜੋ ਉਮਾਹਾ ਤੁਸਾਂ ਦੇ ਅੰਦਰ ਹੈ ਇਹ ਪੁੰਨੇ ਰੂਪ ਹੈ। ਇਹ ਤੁਸੀਂ ਕੋਈ ਆਪਣੇ ਸੁਖਾਂ ਲਈ ਨਹੀਂ ਕਰ ਰਹੇ। ਜਿਸ ਪ੍ਰੀਤਮ ਦੇ ਪ੍ਰੇਮੀ ਹੋ ਉਸ ਦੀ ਪ੍ਰਸੰਨਤਾ ਵਾਸਤੇ ਕਰ ਰਹੇ ਹੋ। ਜੋ ਉਮਾਹ ਆਪਣੇ ਲਈ ਨਾ ਹੋਵੇ ਪਰ ਵਾਹਿਗੁਰੂ ਜਾਂ ਵਾਹਿਗੁਰੂ ਦੇ ਪ੍ਰੀਤਮ ਲਈ ਹੋਵੇ, ਉਹ ਉਮਾਹਾ ਲਾਲ ਜੀ ਮਿਹਰ ਹੈ, ਕਿਰਪਾ ਹੈ। ਉਮਾਹਾ ਸਾਈਂ ਦਰੋਂ ਆਇਆ ਹੈ, ਇਹੀ ਪ੍ਰੇਮ ਦਾ ਉਛਾਲਾ ਹੈ। ਪ੍ਰੇਮ ਵਿੱਚ ਆਪਣੀ ਪਕੜ ਨਹੀਂ ਹੁੰਦੀ, ਚਾਹੋ ਪ੍ਰੇਮ ਦੀ ਬਾਹਰਲੀ ਸੂਰਤ ਪਕੜ ਵਾਂਗੂ ਭਾਸਦੀ ਹੈ, ਪ੍ਰੇਮ ਅਸਲ ਵਿੱਚ ਵੈਰਾਗ ਹੁੰਦਾ ਹੈ। ਲਾਲ ਜੀ ਪੰਡਿਤ ਪੜ੍ਹੇ ਹੋਏ ਜ਼ਰੂਰ ਹੁੰਦੇ ਹਨ, ਇਹਨਾਂ ਨੇ ਕੋਈ ਭਜਨ ਬੰਦਗੀ ਤੇ ਕੀਤੀ ਨਹੀਂ ਹੁੰਦੀ, ਇਹ ਨਾਮ ਦੇ ਰਸੀ ਵੀ ਨਹੀਂ ਹੁੰਦੇ। ਇਹਨਾਂ ਦਾ ਮਨ ਵਿਦਿਆ ਦੀ ਸਾਂਗ ਤੇ ਚੜ ਚੜ ਕੇ ਤਿੱਖਾ ਤੇ ਜ਼ਰੂਰ ਹੋਇਆ ਹੁੰਦਾ, ਸਮਝਦਾਰ ਵੀ ਹੁੰਦੇ ਨੇ, ਚਤਰ ਵੀ ਹੁੰਦੇ ਨੇ, ਪਰ ਇਹਨਾਂ ਦੇ ਮਨ ਤੋਂ ਮਾਣ ਦਾ ਪਰਦਾ ਫਟ ਕੇ ਇਹਨਾਂ ਨੂੰ ਕਦੇ ਅਨੁਭਵ ਨਹੀਂ ਹੋਇਆ ਹੁੰਦਾ। ਇਹ ਸਮਝਦੇ ਹਨ ਪਰ ਪ੍ਰਤੀਤ ਨਹੀਂ ਕਰਦੇ, ਇਹ ਜਾਣਦੇ ਹਨ ਪਰ ਇਹਨਾਂ ਦੇ ਅੰਦਰ ਘਟਦੀ ਨਹੀਂ। ਇਹ ਗਿਣਦੇ ਜ਼ਰੂਰ ਹਨ ਪਰ ਭਾਵ ਤੋਂ ਸੱਖਣੇ ਹੁੰਦੇ ਹਨ, ਜਿਵੇਂ ਕੋਈ ਲੂਣ ਦੀ ਵਿਥਿਆ, ਲੂਣ ਦੀ ਕਹਾਣੀ ਕਿਸੇ ਅਲੂਣੇ ਦੇਸ਼ ਦੇ ਪੰਡਿਤ ਪੋਥੀਆਂ ਤੋਂ ਪੜ੍ਹ ਕੇ ਦੱਸ ਤੇ ਸਕਦਾ, ਪਰ ਜੇ ਉਸਨੇ ਲੂਣ ਚੱਖਿਆ ਹੀ ਨਹੀਂ, ਜੇ ਕਦੀ ਉਹਦੇ ਜ਼ਖਮਾਂ ਦੇ ਉੱਤੇ, ਉਹਦੇ ਫੱਟਾਂ ਦੇ ਉੱਤੇ ਕਦੀ ਮੁੱਠੀ ਭਰ ਲੂਣ ਪਿਆ ਹੀ ਨਹੀਂ, ਤਾਂ ਉਸਦੇ ਲੂਣ ਦੇ ਗਿਆਨ ਦੀ ਕੀ ਦਸ਼ਾ? ਉਹ ਖੁਸ਼ਕ ਗਿਆਨ ਮਾਤਰ ਹੈ। ਉਹ ਪਰਮਾਰਥ ਦੇ ਪੰਡਿਤ ਦੀ ਦਸ਼ਾ ਹੈ, ਜਿਸ ਨੂੰ ਪੰਡਿਤ ਰਜੋਗੁਣ ਦੀ ਦਸ਼ਾ ਆਖਦਾ ਹੈ ਨਾ, ਉਸ ਵਿੱਚ ਸੁਰਤ ਵਾਹਿਗੁਰੂ ਦੇ ਰਸਤੇ ਤੋਂ ਭੁੱਲ ਵਿੱਚ ਹੁੰਦੀ ਹੈ। ਜਿਸ ਸੁਰਤ ਵਿੱਚ ਵਾਹਿਗੁਰੂ ਨਹੀਂ ਪਦਾਰਥ ਹੈ, ਉਹ ਰਜੋਗੁਣੀ ਹੈ। ਜੋ ਵਾਹਿਗੁਰੂ ਜੀ ਦੀ ਯਾਦ ਵਿੱਚ ਨਹੀਂ ਜਾਗਿਆ, ਜਿਸ ਨੂੰ ਵਾਹਿਗੁਰੂ ਗੁਰੂ ਗੁਰਮੁਖ ਦੀ ਖਿੱਚ ਨਹੀਂ ਲੱਗੀ, ਜਿਸ ਦੇ ਅੰਦਰ ਪਿਆਰ ਦੀ ਰੌਂ ਨਹੀਂ ਫਿਰੀ, ਲਾਲ ਜੀ ਉਹ ਉਸਦੇ ਚਾਓ ਰਜੋਗੁਣੀ ਹਨ। ਪੰਡਿਤ ਠੀਕ ਹੈ ਆਪਣੀ ਥਾਂ ਤੇ, ਪਰ ਜਿੱਥੇ ਪ੍ਰੇਮ ਦੀਆਂ ਕਣੀਆਂ ਵਸ ਪਈਆਂ, ਜਿੱਥੇ ਮਨ ਵਿੱਚ ਪਿਆਰੇ ਦੀ ਯਾਦ ਆ ਗਈ, ਜਿੱਥੇ ਦਰਸ਼ਨ ਤਾਂਗ ਬੇਬਲ ਕਰਦੀ ਹੈ, ਜਿੱਥੇ ਆਪ ਨੂੰ ਪਿਆਰੇ ਲੱਗਦੇ ਸਮਾਨਾਂ ਨੂੰ ਆਪ ਪੁੰਚਣ ਭੋਗਣ ਤੇ ਜੀ ਨਹੀਂ ਕਰਦਾ ਪਰ ਪਿਆਰੇ ਦੇ ਅਰਪਣ ਕਰਕੇ ਆਪਾ ਸੁਖੀ ਹੁੰਦਾ ਹੈ ਨਾ, ਉੱਥੇ ਤਾਂ ਤਿਆਗ ਕੰਮ ਕਰਦਾ ਹੈ। ਉੱਥੇ ਤਾਂ ਪਿਆਰੇ ਦੀ ਸੇਵਾ ਵਿੱਚ ਜੋ ਚਾਹੋ ਹੈ, ਉਹ ਰਜੋਗੁਣ ਨਹੀਂ, ਉਹ ਬੰਧਨ ਨਹੀਂ, ਉਹ ਹਨੇਰਾ ਨਹੀਂ, ਉਹ ਤਾਂ ਅਰਸ਼ਾਂ ਦਾ ਦੂਤ ਆਇਆ ਹੈ ਜੋ ਰਹਿਬਰੀ ਕਰਕੇ ਸਾਨੂੰ ਪਿਆਰੇ ਦੇ ਦੇਸ਼ ਲੈ ਜਾਵੇਗਾ। ਉਹ ਤਾਂ ਚਾਹੋ ਬੈਰਾਗੀਆ ਹੈ, ਮਨ ਚਾਹੋ ਪਿਆ ਬੈਰਾਗੀਆ। ਸੋ ਬੇਟਾ ਜੀ, ਇਹ ਜੋ ਚਾਹੋ ਬੈਰਾਗੀਆ ਹੈ, ਇਹੋ ਹੈ ਜਿਸ ਦੀ ਸਾਰ ਨਾ ਹੋਣ ਕਰਕੇ ਕੱਚਿਆਂ ਨੇ ਰਾਜਿਆਂ ਦੇ ਰਾਜ ਛੁਡਾਏ, ਗ੍ਰਿਸਤੀਆਂ ਦੇ ਗ੍ਰਿਸਤ ਛੁਡਾਏ, ਚੰਗਿਆਂ ਨੂੰ ਜੰਗਲੀ ਟੋਰਿਆ, ਘਰਾਂ ਘਰਾਂ ਦੇ ਦੀਵੇ ਗੁੱਲ ਕੀਤੇ ਤੇ ਪ੍ਰਜਾ ਨੂੰ ਦੁਖੀ ਕੀਤਾ। ਹਾਂ, एक गल होर लाल जीओ, तुहानू चेते है कि एक दिन हकीम जी कहिंदे सन कि शरीर जे अरोग होवे तां इसदा सुभाव मजाज गर्म तर हुंदा है। ते अपने कविराज वैद जी भी यही आखदे सन कि गल ठीक है। तिवें मैनू गुरु जी दे सिख ने दस्या सी कि मनुख दा मन जो मनुखताई तो ना नीवा जावे ना उच्चा, अपने आप विच होवे पर होवे अरोग तां शुद्ध रजोगणी विच हुंदा। जे नीवा जावे तां तमो च, ते जे उच्चा उठे ते सतोगुण च, जे लिवलीन हो जावे तां गुणा तो उत्ते ते परे हुंदा है। सो रजोगुण अपने आप विच माड़ी शै नहीं है, तमो तो चंगी है ना, सतो तो नीवी सही। रजोगुणी सुभाव वाले तमो गुणिया नालों साईं दे रस्ते छेती साधे जांदे हन। रब दे प्यारे जो जगत नू तारदे हन उह रजोगुणियां नू सौखियां तार लैंदे ने। तमो गुणिया ते मेहनत बहुत करनी पैंदी है। सो गुरु तो मंगो कि उह सानू तिन गुणा तो अतीत करके साईं दे सरूप विच शो ते निवास बख्शे। पर जे असा हेठ भी उतरना है किते पिछले कर्मा करके पैर तिलक जावे मत तिलक जावे तां घटो घट तमो गुण विच ना वापरे, रजोगुण साडा सब तो हेठला डंडा होवे जिथों सौखियां उपर चढ़िया जावे, इस तो थले कदे ना जाइए। हां पुत्र जी, पंडित नूं इस गल की सोझी नहीं है, उसदे हड्डी कदी इहो जिहा कुछ वापरिया ही नहीं। इस करके जो पढ़िया है उही बोलदा है, जदों गुड़ेगा तदों कोई गल हड्डी वापरूगी फिर दस सकेगा। सोलाल जी, गुरमुख गुरु परमेश्वर जी दे प्यार विच जिन्ना असी कामना रहित होवांगे उतना असी गुणा तो उच्चे होवांगे। तुहाडे चित विच सतगुर दा प्यार ते सतगुर दे प्यारे लगन करके उन्हां दे दर्शन ते उन्हां नूं प्रसन्न करन दी जो इच्छा है, अजे तक मेरी जाचे कोई जगत दे सुख दी कामना नहीं कीती। तुसां एक होर निशानी है तुहाडे मन दे रजोगुण तो उच्ची उठण दी। सानू चाहिदा है कि असी पंडतां दे निरे लेखियां विच पैण वांगू परमार्थ दे लेखे मात्र विच ना जाइए, इत्थे ही हटके रहिए किते, पर प्यार दे रस्ते ते प्यार दे असूलां ते टुरिए। जे साडा चित सच्चे दाते दे प्यार विच खिड़दा है ते प्यार बस प्यार दी खातर है, तां निश्चय जाणो असी अरोग हां ते ठीक रस्ते तुर रहे हां। जे कुछ बनावट है कामना है तां एक कसर है, इस कसर नूं उड़ा दिओ, इस ते मेहनत करो, पंडतां दे लेखे गिणतियां विच ना पाओ। ये निरे जानण मात्र दे जाणू हन, वो अनुभव कित्थों लियाउण जद उस दे जाणू नहीं। जानण हारां दीआं गल्लां पढ़ के ते उह कथा करदे ने जिवें कोई अपाज पढ़िया होवे ते कोशिश करे सूरमियां दी कथा सुणाउण दी। भला दसो जद आप सूरम गति विच नहीं गया वो किवें सूरमताई दे अनुभव दस सकदा है। आप ते कदी रण विच गया नहीं। राजा जी बड़े ध्यान नाल सुन रहे सन, सहज नाल सिर चुकिया, अम्मा जी मेरे अंदर भी एक मनोकामना, मैं कदे कदे तां निरे प्यार विच बेबल हुंदा हां पर कदे मैनूं मौत दा डर लगदा, मौत मगरों दे हाल उदास करदे हां, तदों फुरना फुरदा है कि मैं छेती गुरु जी नूं मिला, उन्हां नूं रिझावां, उह त्रुटण ते मैनूं जन्म मरण तों छुड़ा के अमर कर दे। इह अपने आप दी कामना है, तां ते पंडित ते तुसी दोवें ठीक होए। मैं गर्जी ते कामना वाली प्रीत कर रहा हां, इह तां मां जी कसर पै गई, इसका कोई दारू है ਕੋਈ ਬਾਨਣ ਹੈ? ਇਹ ਕਹਿ ਫੇਰ ਨੈਣ ਭਰ ਲੈ। ਪਰ ਉਸੇ ਤਰ੍ਹਾਂ ਉਸਦੇ ਬੁੱਲਾਂ ਨੇ ਕੁੱਟ ਵਾਧੀ, ਉਸੇ ਤਰ੍ਹਾਂ ਇਹ ਕਹਿ ਕੇ ਫਿਰ ਨੈਣ ਭਰ ਗਏ, ਪਰ ਉਸੇ ਤਰ੍ਹਾਂ ਉਸਦੇ ਬੁੱਲਾਂ ਨੇ ਕੁੱਟ ਖਾਧੀ ਤੇ ਚਿਹਰਾ ਲਾਲ ਹੋ ਗਿਆ। ਅੰਮਾ ਮੁਸਕਰਾ ਪਈ, ਨੇੜੇ ਹੋ ਕੇ, ਲਾਲ ਇਹੋ ਕਾਮਨਾ ਅਸਲ ਵਿੱਚ ਅਕਾਮਨਾ ਹੈ, ਇਸੇ ਨੂੰ ਨਿਰਕਾਮਨਾ ਕਹਿੰਦੇ ਆ। ਇਹੋ ਗਰਜ ਅਸਲ ਵਿੱਚ ਬੇਗਰਜੀ ਹੈ। ਆਪਣੇ ਆਤਮਾ ਦੀ ਇਸ ਮਾਇਆ ਜਾਲ ਤੋਂ ਕਲਿਆਣ ਦੀ ਇੱਛਾ ਕਰਨੀ ਅਸਲ ਨਿਸ਼ਕਾਮ ਭਾਵਨੀ ਹੈ। ਭਾਵਨੀ ਤਾਂ ਹੈ ਪਰ ਨਿਸ਼ਕਾਮ ਹੈ। ਤੂੰ ਕੋਈ ਪਦਾਰਥ ਤੇ ਮੰਗਿਆ ਨਹੀਂ, ਪਦਾਰਥ ਦੀ ਕਾਮਨਾ ਤੇ ਕੀਤੀ ਨਹੀਂ, ਨਿੱਜ ਦੀ ਕਾਮਨਾ ਨਹੀਂ ਕੀਤੀ, ਮੁਕਤੀ ਦਾ ਸੰਕਲਪ ਹੀ ਲਿਆ ਹੈ ਨਾ। ਇਹ ਸੰਕਲਪ ਨਿਸ਼ਕੰਪਲ ਹੋ, ਭਾਵਨੀ ਤਾਂ ਇਹ ਹੈ, ਇਹ ਨਿਸ਼ਕਾਮ ਭਾਵਨਾ ਹੈ। ਸਾਡਾ ਆਤਮਾ ਉਸ ਮਾਲਕ ਦੀ ਦਾਤ ਤੇ ਅੰਸ਼ ਹੈ। ਇਸ ਨੂੰ ਸਾਈਂ ਚਰਨਾਂ ਤੱਕ ਪਹੁੰਚਾਉਣਾ, ਇਸ ਨੂੰ ਫਸੌਤੀ ਤੋਂ ਬਚ ਕੱਢਣਾ, ਇਹ ਰਜੋਗੁਣ ਨਹੀਂ ਹੈ, ਇਹ ਅੰਧਕਾਰ ਨਹੀਂ ਹੈ, ਇਹ ਖੁਦਗਰਜ਼ੀ ਨਹੀਂ ਹੈ, ਇਹ ਭੁਲੇਖਾ ਨਹੀਂ ਖਾਣਾ, ਇਹ ਤਾਂ ਅੰਧਕਾਰ ਦੀ ਨੀਂਦਰ ਦਾ ਖੁੱਲਣਾ ਹੈ। ਇਹ ਤਾਂ ਜਾਗਰਤ ਹੈ ਜੋ ਮਾਇਆ ਵਿੱਚ ਸੁੱਤੇ ਮਨ ਨੂੰ ਮਿਹਰ ਨਾਲ ਆਉਂਦੀ ਹੈ। ਇਸੇ ਵਾਸਤੇ ਅਸੀਂ ਸੰਗਤ ਕਰਦੇ ਹਾਂ, ਇਸੇ ਵਾਸਤੇ ਸ਼ਬਦ ਦਾ ਆਸਰਾ ਲੈਂਦੇ ਹਾਂ, ਇਸੇ ਵਾਸਤੇ ਗੁਰੂ ਕਿਆਂ ਦੇ ਦਰਸ਼ਨ ਕਰਦੇ ਹਾਂ।